ਸਤਨਾਮ ਵਾਹਿਗੁਰੂ, 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪੇ ਲਏ ਅਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਅਨ, ਸਿਰ ਛੱਤ ਸੱਚਾ ਹਰ ਬਣਾਏ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪੇ ਲਏ ਅਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਅਨ, ਸਿਰ ਛੱਤ ਸੱਚਾ ਹਰ ਬਣਾਏ। ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ। ਰਾਜੇ ਓਏ ਨਾ ਆਖੀਏ ਹੈ, ਪਿੜ ਮਰੇ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰ ਹੈ, ਸੋਭਾ ਮੂਲ ਨਾ ਪਾਹੇ। ਰਾਜੇ ਓਏ ਨਾ ਆਖੀਏ ਹੈ, ਪਿੜ ਮਰੇ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰ ਹੈ, ਸੋਭਾ ਮੂਲ ਨਾ ਪਾਹੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਨਾ ਹਉਂ ਜਤੀ ਸਤੀ ਨਹੀਂ ਪੜਿਆ, ਨਾ ਹਉਂ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਬਿਸਰਿਆ। ਜਪ ਤਾਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, परे की रखो शरमा। कहो नानक हम नीच कर्म, शरण परे की रखो शरमा। पतित पावन भगत बच्छल करुणा निदान ज्योत रूप गरीब नवास सतगुरु दसां ही पातशाहियां दे प्रतख स्वरूप खंडा ब्रह्मंडा दे मालक जगत दे सांझे रहबर धन श्री गुरु ग्रंथ साहिब जी महाराज जी दी पावन पवित्र चरण शरण अंदर हजूरी दा निरग माण रहे सतसंगी जनो, बड़भागे हो आप सर्वत सतसंगी जन जो सोडे पातशाह धन श्री गुरु रामदास जी महाराज जी दे महान पवित्र स्थान सचखंड श्री हरिमंदर साहब जी विखे गुरद्वारा दीवान हाल मंजी साहब जी विखे निता प्रति सचखंड श्री हरिमंदर साहब जी तो आए हुए मुखबाक की कथा सरवण करते हो। विचार की प्रारंभता तो पहला गुरु बख्शी फतेह प्रवान करो, बख्शो शीस बुलाओ फतेह। वाहिगुरु जी का खालसा वाहिगुरु जी की फतेह। सतगुरु जी ने श्री गुरबाणी के गुरसंगत जी मोहर लाई है कि दुनिया के भावें बड़े बड़े अस्थान प्रसिद्ध ने, हिंदुस्तान दे विच कई ऐसियां जगावां ने जिन्हां नूं लोग वेखण जांदे है सैर करन जांदे है। पूरी दुनिया दे विच ऐसियां जगावां ने जिथे लोग पिकनिक तो जांदे है, छुट्टियां मनाउण जांदे है, वेखण जांदे है। उन्हां जगावां नूं कोई अजूबे भी नाम धरिया हैगा। एक दुनिया की एक धरती की गल की मेरे पातशाह कहन लगे खंडा ब्रह्मंडा दे विच समुची कायनात दे विच असी वेख लिया ऐसी जगह जैसी सचखंड श्री हरिमंदर साहब है ऐसी जगह कितें होर नहीं। अज जिथे आप संगत बैठे हो जां टीवी के माध्यम राही इत्थे सुरत बिरतन दे नाल जुड़े हुए हो, बाणी च मोहर ला के पातशाह ने कहा डठे सभ्य थाल नहीं तुद जे आ बदहो पुरख बधाते ता तू सोहिया। आप अकाल पुरख वाहिगुरु जी की बख्शिश नाल अस्थान की रचना हुई है। धन श्री गुरु रामदास जी महाराज शहीदां दे सरताज धन श्री गुरु अर्जन देव साहब जी महाराज ने अस्थान की रचना की। इत्थी बसनी सतगुरु महाराज सच्चे पातशाह दे महान स्थान कल्ले सिखां नूं ही नहीं, आल वर्ल्ड दे विच्चों दुनिया दे विच्चों किसे भी मजहब दा मनुख किसे भी धर्म दा मनुख इत्थे आ जावे सब नूं मन दी शांति अंतरात्मे दा सुख प्राप्त हुंदा है। किसे विद्वान ने लिखिया है इक कहिंदे कोई साधु सचखंड श्री हरिमंदर साहब आया, सिख धर्म नाल संबंधित नहीं सी, लिखण वाला लिखता भी वह रास लीला पाया करता सी, वो चलदा चलदा सचखंड के दर्शनां नूं आया। सचखंड श्री हरिमंदर साहब आके उन्हें दोपहर के समय दर्शन किए, अखंड कीर्तन चल रहा है, कीर्तन उन्हें सरवण शुरू किया करना, कीर्तन सुनदिया सुनदिया उहदी सुरत एकागर हो गई, ऐसी सुरत टिकी अंदरों रस आया आनंद आया ते उस साधु नूं पता ही नहीं लग्या कदों गुरसंगत जी शाम का समा हो गया ते कदों रात्रि हो गई, सचखंड श्री हरिमंदर साहब के अंदर समाप्ति हो गई कीर्तन की। जिस वेले समाप्ति होई उस सुरत दे विच अमृत रस नाल सरसार होया वा आनंद दे विच गुड़ूंद वो रस विच भिजी हुई रूह जदों बाहर आई आकन चुफेरे निगाह मारी परिक्रमा दे विच चारे पासे वेखिया पौड़ियां उतर के आना पैंदा। विद्वान ने वह साधु का नाम लिखिया हरिदास। कहिंदे हरिदास ने चुफेरे जदों निगाह मार के वेखिया ना पौड़ियां उतर के सचखंड आना पैंदा परिक्रमा दे विच। उन्हें अपने अंतरात्मे सुरत दे नाल ख्याल किया मना सारी उम्र स्वर्ग जाने लई साधनावां कीतियां बैकुंठ जाने लई जप तप करदे रहे पर वह कदे बैकुंठ स्वर्ग दिखाई नहीं दिता ना देखे। अज जो आनंद जो रास इत्थे सचखंड श्री हरिमंदर साहिब विच आया वह दुनिया के किसी स्थान विच नहीं आया। उन्हें एक दोहरा लिखिया ते सुरत दे नाल फिर उन्हें तोलिया कहन लगे मैं हरिदास ने अपनी सुरत की तकड़ी बना के तोलिया भी जिहड़ा सोचदा सी बैकुंठ ते आ सचखंड श्री हरिमंदर साहिब ये दोवां नूं तोल के जदों वेखिया तां इहदे विच रूहानीयत का भारा पाणा ते भारा जिहड़ा सचखंड है ये धरती ते रह गया ते जिहड़ा हौला सी आकाश विच चलिया गया अज तक नहीं कहिंदे वेखण नूं मिलिया। ये सचखंड श्री हरिमंदर साहिब धरती ते परमेश्वर ने आप अकाल पुरख वाहिगुरु ने बद्धो पुरख वधाते तातु सोहया आप वाहिगुरु जी ने सचखंड की रचना की है। वह सचखंड श्री हरिमंदर साहब तो अमृत वेले जो मुख वाक आए बड़हंस की वार दे विचों ग्यारहवीं पौड़ी श्लोकां समेत सतगुरु जी ने बख्शिश की सतगुरु जी के पावन अंग 590 ते गुरसंगत जी पावन बचन सुभाई मान ने बख्शो शेष आओ शब्द विच जो सतगुरु जी बख्शिश करदे है प्रारंभ तत् विचार सरवण करो जी।
सतनाम श्री वाहे गुरु साहिब जी सलोक महला तीजा भगत जना को आप तुठा मेरा प्यारा आपे लय अनजन लाए।
धन श्री गुरु अमरदास साहब जी महाराज सच्चे पातशाह जिन्हां दे बाबत पाठ साहब जी ने लिखे है कि धन श्री गुरु अमरदास साहब जी महाराज जैसा कोई दयालु होर नहीं मिल सकता। जैसी दया सिख ते सतगुरु श्री गुरु अमरदास साहब जी महाराज करते हैं दुनिया का होर कोई पीर पैगंबर औलिया अवतार अंबिया गौंसिया कोई भी देवी देवता आदिक इन्नी दया नहीं कर सकता। पट साहबान ने कहा ना घर घनहर बूंद बसों रमावल कुसम बसंत गणंतर आवै रब सस किरण उधर सागर को गंग तरंग अंत को पावै रुदर ध्यान ज्ञान सतगुर के कबजन पल उन्हें जो गावै पल्ले अमरदास गुण तेरे तेरी उपमा तू ही बने आवै। धन श्री गुरु अमरदास जी की उपमा सतगुरु नहीं बने आउंदी है सतगुरु जी ने पावन बचन उचारे। सतगुरु जी फरमाउंदे है भगत जना को आप तुठा मेरा प्यारा अकाल पुरख वाहिगुरु अपने भगतां ते आप त्रुठदा है आप रहमत करदा है आप बख्शिश करदा है। हुण भगत कौन हुंदा है? भगत दे बाबत श्री गुरबाणी दे विच वचन आया मारे कहिंदे मत होंदी होए आणा ध्यान देना मत होंदी होए आणा कान होंदे होए नेताणा अण होंदे आप मंडाए को ऐसा भगत सदाए। कहिंदे मत होवे मत दा अर्थ बुद्धि स्याणप ਸਿਆਣਪ ਹੋਵੇ, ਮੱਤ ਹੋਵੇ, ਬੁੱਧੀ ਹੋਵੇ, ਪਰ ਇਆਣਾ ਬਾਲਕ ਵਾਂਗੂ ਬੁੱਧੀ ਬਣਾ ਕੇ ਰੱਖੇ, ਸਿਆਣਪ ਨਾ ਵਿਖਾਵੇ ਆਪਣੀ। ਜਿਵੇਂ ਧੰਨ ਪੰਚਮ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ ਸੀ, ਤੁਸੀਂ ਸਾਹਿਬਜ਼ਾਦੇ ਨੂੰ ਪੜ੍ਹਾਓ, ਤਾਂ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜਿਆ ਸੀ, ਸੱਚੇ ਪਾਤਸ਼ਾਹ ਮੈਂ ਤਾਂ ਆਪ ਜੀ ਦੇ ਦਰ ਦਾ ਘਾਹ ਹੀ ਸਿੱਖ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮੈਂ ਤਾਂ ਆਪ ਜੀ ਦੇ ਦਰ ਦਾ ਨਿਮਾਣਾ ਸੇਵਕ ਹਾਂ, ਮੈਂ ਕੀ ਪੜ੍ਹਾ ਸਕਦਾ। ਉਸ ਵੇਲੇ ਸਤਿਗੁਰਾਂ ਨੇ ਕਿਹਾ ਸੀ, ਬਾਬਾ ਜੀ ਤੁਹਾਡੇ ਵਿੱਚ ਅਤੇ ਮੇਰੇ ਵਿੱਚ ਕੋਈ ਅੰਤਰਾ ਨਹੀਂ ਹੈ, ਜੋਤ ਇੱਕੋ ਹੀ ਹੈ, ਸਰੀਰ ਦੋ ਦਿਖਾਈ ਦੇ ਰਹੇ ਹੈ, ਐਸੀ ਕੋਈ ਵਿੱਦਿਆ ਨਹੀਂ ਜਿਹੜੀ ਤੁਹਾਨੂੰ ਨਾ ਆਉਂਦੀ ਹੋਵੇ। ਇਹ ਹੈ ਮਤ ਹੁੰਦੀ ਹੋਏ ਇਆਣਾ, ਮਤ ਹੈਗੀ ਪਰ ਇਆਣਿਆਂ ਵਾਂਗੂ ਬਣ ਕੇ ਰਹੇ, ਸਤਿਗੁਰੂ ਅੱਗੇ ਚਤਰਾਈਆਂ ਨਾ ਕਰੇ। ਜਿਵੇਂ ਰਾਮੇ ਦੀ ਧਰਤੀ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਕੁਝ ਪੰਚ ਸਰਪੰਚ ਆ ਕੇ ਸਿਆਣਪਾਂ ਦੇਣ ਲੱਗੇ, ਮਹਾਰਾਜ ਔਰੰਗੇ ਨਾਲ ਔਰੰਗਜ਼ੇਬ ਨਾਲ ਅਸੀਂ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਗੁਰੂ ਹੋ ਕਿ ਅਸੀਂ ਗੁਰੂ ਹਾਂ? ਕਹਿਣ ਲੱਗੇ, ਮਹਾਰਾਜ ਤੁਸੀਂ ਗੁਰੂ ਹੋ। ਮਹਾਰਾਜ ਕਹਿੰਦੇ, ਫਿਰ ਗੁਰੂ ਉਪਦੇਸ਼ ਦਿੰਦਾ ਹੁੰਦਾ ਕਿ ਸਿੱਖ ਉਪਦੇਸ਼ ਦਿੰਦੇ ਆ? ਸਾਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜਾ ਗੁਰੂ ਨੂੰ ਮੱਤ ਦੇਵੇ। ਅੱਜ ਦੇ ਸਮੇਂ ਹਾਲਾਤ ਇਹੋ ਜਿਹੇ ਹੋਏ ਪਏ ਨਾ, ਗੁਰੂ 'ਤੇ ਆਪਣੀਆਂ ਸਿਆਣਪਾਂ, ਗੁਰੂ ਸਾਹਿਬ 'ਤੇ ਆਪਣੀਆਂ ਚਤੁਰਾਈਆਂ ਲੋਕ ਲਾਗੂ ਕਰਦੇ ਆ। ਕੋਈ ਕਹਿੰਦਾ ਜੀ ਆਹ ਬਾਣੀ ਇਉਂ ਨਹੀਂ ਹੈ, ਕੋਈ ਕਹਿੰਦਾ ਜੀ ਆਹ ਇਉਂ ਹੋਣਾ ਚਾਹੀਦਾ ਜੀ। ਕੋਈ ਸਤਿਗੁਰਾਂ ਦੀ ਬਾਣੀ ਦੇ ਨਾਲ ਨਾਲ ਸਤਿਗੁਰਾਂ ਦੇ ਜੀਵਨਾਂ 'ਤੇ ਵੀ ਉਂਗਲਾਂ ਉਠਾ ਰਹੇ ਆ, ਕੋਈ ਸਤਿਗੁਰੂ ਦੇ ਜੀਵਨ ਬਾਬਤ ਬੜਾ ਕੁਝ ਆਪ ਸ਼ਬਦ ਬੋਲਦੇ ਆ। ਉੱਥੇ ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ ਵਿਖਾ ਰਹੇ ਨੇ, ਉਹ ਭਗਤ ਲੋਕ ਨਹੀਂ ਹਨ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਤਾਣ ਬਲ ਹੋਵੇ ਨਿਤਾਣਾ ਬਣ ਕੇ ਰਵੇ। ਹੁਣ ਆਰੇ ਨਾਲ ਚੀਰੇ ਗਏ ਸ਼ਹੀਦ ਭਾਈ ਮਤੀ ਦਾਸ ਜੀ। ਬਾਬਾ ਮਤੀ ਦਾਸ ਜੀ, ਭਾਈ ਮਤੀ ਦਾਸ ਜੀ, ਮਤੀ ਨਾਮ ਹੁੰਦਾ ਮੱਥੇ ਦਾ, ਮੱਥੇ ਤੋਂ ਲੈ ਕੇ ਆਰਾ ਚਲਾਇਆ ਗਿਆ ਅਤੇ ਆਰੇ ਨਾਲ ਚੀਰਿਆ ਗਿਆ। ਕੀ ਉਹਨਾਂ ਵਿੱਚ ਕੋਈ ਤਾਣ ਹੈ ਨਹੀਂ ਸੀ? ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੱਤੀ ਤਵੀ 'ਤੇ ਬੈਠੇ, ਕੀ ਕੋਈ ਤਾਣ ਬਲ ਹੈ ਨਹੀਂ ਸੀ? ਸਭ ਕੁਝ ਹੈ, ਪਰ ਤਾਣ ਹੁੰਦੇ ਹੋਏ ਨਿਤਾਣਾ। ਭਗਤ ਉਹ ਹੈ ਪਰਮੇਸ਼ੁਰ ਦੀ ਰਜ਼ਾ ਵਿੱਚ, ਪਰਮੇਸ਼ੁਰ ਦੇ ਭਾਣੇ ਵਿੱਚ ਰਹੇ, ਭਾਣੇ ਨੂੰ ਮਿੱਠਾ ਕਰਕੇ ਮੰਨੇ ਅਤੇ ਉਹਦੇ ਦਿੱਤੇ ਹੋਏ ਬਲ ਨੂੰ ਨਾ ਜਿਤਾਵੇ, ਨਿਤਾਣਾ ਬਣ ਕੇ ਰਵੇ ਸਤਿਗੁਰੂ ਦੇ ਅੱਗੇ। ਅਣ ਹੁੰਦੇ ਆਪ ਮੰਡਾਏ, ਆਪਣੇ ਕੋਲ ਕੁਝ ਵੀ ਨਾ ਹੋਵੇ ਫਿਰ ਵੀ ਵੰਡ ਕੇ ਸਕੇ। ਜਿਵੇਂ ਭਾਈ ਹੇਮੇ ਦੀ ਛੱਪੜੀ 'ਚ ਗਏ ਸੀ ਨਾ ਮਹਾਰਾਜ, ਕੋਲ ਕੁਝ ਵੀ ਨਹੀਂ ਸੀ, ਉੱਪਰ ਲੈਣ ਵਾਲੀ ਜਿਹੜੀ ਚਾਦਰ ਸੀ, ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਭਾਈ ਹੇਮੇ ਦੀ ਛੱਪੜੀ ਨੂੰ ਭਾਗ ਲਾਏ ਤਾਂ ਉੱਪਰ ਲੈਣ ਵਾਲੀ ਚਾਦਰ ਹੀ ਸਤਿਗੁਰੂ ਜੀ ਦੇ ਥੱਲੇ ਬੈਠਣ ਵਾਸਤੇ ਵਿਛਾ ਦਿੱਤੀ। ਐਸੀ ਭਾਵਨਾ, ਛਕਣ ਲਈ ਕੁਝ ਵੀ ਨਹੀਂ ਹੈ। ਉਸ ਵੇਲੇ ਜੋ ਤਿਲ ਫੁਲ ਕੋਲ ਸੀ ਆਪਣੇ ਸਕਣ ਲਈ, ਉਹ ਸਤਿਗੁਰੂ ਜੀ ਅਤੇ ਗੁਰਸਿੱਖਾਂ ਸਮੇਤ ਵੰਡ ਕੇ ਛਕ ਲਿਆ। ਅਣ ਹੁੰਦੇ ਆਪ ਮੰਡਾਏ, ਕੋ ਐਸਾ ਭਗਤ ਸੰਦਾਏ, ਉਹਨੂੰ ਭਗਤ ਕਹਿੰਦੇ ਆ। ਫਿਰ ਭਗਤ ਦੀ ਵਡਿਆਈ ਕਿੱਡੀ ਕੁ ਵੱਡੀ! ਸਤਿਗੁਰੂ ਮਹਾਰਾਜ ਨੇ ਭਗਤ ਦੀ ਵਡਿਆਈ ਵੀ ਬੜੀ ਵੱਡੀ ਕਹੀ ਹੈ। ਮਹਾਰਾਜ ਕਹਿੰਦੇ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਗੁਰਸਿੱਖੋ ਧਿਆਨ ਦੇਣਾ, ਮਹਾਰਾਜ ਕਹਿੰਦੇ ਵੱਡੇ ਵੱਡੇ ਵਿਦਵਾਨ, ਪੰਡਾ ਬੁੱਧੀ ਵਾਲੇ ਪੰਡਿਤ ਹੋਣ, ਦੁਨੀਆਂ ਦੀ ਬਹੁਤ ਵਿੱਦਿਆ ਨਾ ਕੋਲ ਹੋਵੇ, ਉਹ ਵੀ ਭਗਤ ਦੀ ਬਰਾਬਰਤਾ ਨਹੀਂ ਕਰ ਸਕਦਾ। ਦੇਖੋ ਕਾਂਸੀ ਦੇ ਵੱਡੇ ਵੱਡੇ ਵਿਦਵਾਨ ਪੰਡਿਤ, ਉਹ ਵੀ ਭਗਤ ਕਬੀਰ ਜੀ ਵਰਗਿਆਂ ਅੱਗੇ, ਭਗਤ ਨਾਮਦੇਵ ਜੀ ਵਰਗਿਆਂ ਅੱਗੇ ਆ ਕੇ ਝੁਕਦੇ ਰਹੇ ਆ, ਅੱਗੇ ਆ ਕੇ ਸਲਾਮਾਂ ਕਰਦੇ ਰਹੇ ਆ। ਵੱਡੇ ਵੱਡੇ ਸੂਰ ਸੂਰਮੇ ਉਹ ਵੀ ਭਗਤ ਦੀ ਬਰਾਬਰਤਾ ਨਹੀਂ ਕਰ ਸਕਦੇ। ਜਿਹੋ ਜਿਹਾ ਮਾਣ, ਜਿਹੋ ਜਿਹੀ ਬਖਸ਼ਿਸ਼ਾਂ ਪਰਮੇਸ਼ੁਰ ਨੇ ਆ ਭਗਤ ਨੇ ਉਹ ਸੂਰਮੇ ਕੋਲ ਨਹੀਂ। ਪੰਡਿਤ ਸੂਰ ਸ਼ਤਰਪਤ ਰਾਜਾ ਵੱਡੇ ਵੱਡੇ ਸ਼ਤਰਪਤੀ ਬਾਦਸ਼ਾਹਾਂ ਨੂੰ ਉਹ ਸੁੱਖ ਨਹੀਂ ਜਿਹੜੇ ਭਗਤ ਨੂੰ ਸੁੱਖ ਨੇ। ਭਗਤਾਂ ਅੱਗੇ ਆ ਕੇ ਵੱਡੇ ਵੱਡੇ ਬਾਦਸ਼ਾਹ ਵੀ ਚੁੱਕਦੇ ਰਹੇ ਅਤੇ ਨਾ ਹੀ ਰਾਜਿਆਂ ਨੂੰ ਉਹ ਸੁੱਖ ਜੋ ਭਗਤਾਂ ਨੂੰ ਹੈ। ਭਗਤ ਦੇ ਬਰਾਬਰ ਮਹਾਰਾਜ ਕਹਿੰਦੇ ਕੋਈ ਵੀ ਨਹੀਂ ਪੁੱਜ ਸਕਦਾ। ਪੰਡਿਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਫਿਰ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਮਿਲਦਾ ਕਿ ਛੇਵੇਂ ਪਾਤਸ਼ਾਹ ਨੂੰ ਪੁੱਛਿਆ ਸੀ ਗੁਰਸਿੱਖਾਂ ਨੇ ਮਹਾਰਾਜ ਭਗਤ ਕਿੰਨੇ ਤਰ੍ਹਾਂ ਦੇ ਹੁੰਦੇ ਹੈ। ਉੱਥੇ ਮਹਾਰਾਜ ਨੇ ਚਾਰ ਤਰ੍ਹਾਂ ਦੇ ਭਗਤਾਂ ਦਾ ਜ਼ਿਕਰ ਕੀਤਾ। ਮਹਾਨ ਕੋਚ ਭਾਈ ਕਾਨ ਸਿੰਘ ਨਾਭਾ ਲਿਖਦੇ ਹੈ, ਕਹਿੰਦੇ ਸਭ ਤੋਂ ਪਹਿਲੇ ਤਰ੍ਹਾਂ ਦਾ ਭਗਤ ਹੁੰਦਾ ਅਰਥ ਅਰਥੀ ਭਗਤ, ਜਿਹਦੇ ਵਿੱਚ ਬਹੁਤ ਆਦ ਕਰਕੇ ਅਸੀਂ ਤੁਸੀਂ ਆ ਜਾਂਦੇ ਹੋ। ਅਰਥ ਅਰਥੀ ਹੁੰਦਾ ਲੋੜਵੰਦ, ਇੱਛਾ ਰੱਖ ਕੇ ਭਗਤੀ ਕਰਨੀ ਵੀ ਮੇਰਾ ਕਾਰੋਬਾਰ ਚੱਲ ਪਵੇ, ਮੇਰੇ ਘਰ ਪੁੱਤਰ ਹੋ ਜਾਵੇ, ਮੈਨੂੰ ਧਨ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਵੇ। ਉਹ ਬੰਦਗੀ ਕਰਨ ਵਾਲੇ ਨੂੰ ਅਰਥ ਅਰਥੀ ਭਗਤ ਕਿਹਾ ਜਾਂਦਾ, ਜਿਵੇਂ ਭਗਤ ਧਰੂੰ ਜੀ ਨੇ ਭਗਤੀ ਕੀਤੀ ਸੀ। ਵੇਖੋ ਧਰੂੰ ਜੀ ਦੇ ਬਾਬਤ ਜੇਕਰ ਆਉਂਦਾ ਨਾ, ਧਰੂੰ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਕਹਿੰਦੇ ਹੱਸਦਾ ਖੇਡਦਾ ਘਰ ਆਇਆ, ਗੱਦੀ ਤੇ ਉਤਾਨ ਪਦ ਰਾਜਾ ਬੈਠਾ ਤੇ ਆ ਕੇ ਪਿਤਾ ਦੀ ਗੋਦ ਵਿੱਚ ਬੈਠ ਗਏ ਹੈ। ਜਿਹੜੀ ਮਤਰੇਈ ਮਾਂ ਸੀ ਉਹਨੇ ਮਨ ਵਿੱਚ ਰੋਸ ਕੀਤਾ ਵੀ ਇਹ ਸੌਕਣ ਦਾ ਪੁੱਤ ਕਿਉਂ ਰਾਜੇ ਦੀ ਮੇਰੇ ਪਤੀ ਦੀ ਗੋਦੀ ਵਿੱਚ ਬੈਠ ਗਿਆ। ਉਹਨੇ ਕਹਿੰਦੇ ਬਾਹੋਂ ਪਕੜ ਉਠਾਲੇ ਆ, ਉਹਨੇ ਬਾਂਹ ਫਕੜ ਕੇ ਉਠਾ ਦਿੱਤਾ, ਚੁੱਕ ਕੇ ਪਰੇ ਸੁੱਟ ਦਿੱਤਾ। ਮਨ ਵਿੱਚ ਰੋਸ ਮਤਰੇਈ ਕੀਤਾ, ਮਤਰੇਈ ਮਾਂ ਨੇ ਮਨ ਵਿੱਚ ਕਹਿੰਦੇ ਗਿਲਾ ਕੀਤਾ, ਕਹਿਣ ਲੱਗੇ ਐ ਧਰੂੰ ਜੇ ਤੂੰ ਰਾਜ ਗੱਦੀ ਦਾ ਸੁੱਖ ਮੰਨਣਾ ਸੀ ਤਾਂ ਮੇਰੀ ਕੁੱਖੋਂ ਜਨਮ ਲੈਂਦਾ। ਕਹਿੰਦੇ ਫਿਰ ਡੁੱਡੋ ਆਏ ਲੱਖਾਂ ਮਾਂ ਪੁੱਛੈ ਸਾਬਾਣੀ ਹੈ ਕਿ ਸਰੀਤਾ, ਆਪਣੀ ਮਾਂ ਨੂੰ ਜਾ ਕੇ ਪੁੱਛਦਾ ਮਾਂ ਇਹ ਤਾਂ ਦੱਸ ਤੂੰ ਨੌਕਰਾਣੀ ਆ ਮੇਰੇ ਪਿਤਾ ਦੇ ਕਿ ਤੂੰ ਰਾਣੀ ਹੈ। ਉਸ ਵੇਲੇ ਫਿਰ ਰਾਣੀ ਜਿਹੜੀ ਮਾਂ ਸੀ ਬੜੇ ਚੰਗੇ ਭਾਗਾਂ ਵਾਲੀ, ਸੰਗਤ ਕਰਨ ਵਾਲੀ, ਸਿਮਰਨ ਬੰਦਗੀ ਕਰਨ ਵਾਲੀ, ਕਹਿਣ ਲੱਗੀ ਪੁੱਤਰ ਸਾਵਾਣੀ ਹਾਂ ਜਨਮ ਦੇ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪੁੱਤਰ ਹਾਂ ਤਾਂ ਮੈਂ ਜਨਮ ਤੋਂ ਰਾਣੀ, ਰਾਜੇ ਦੇ ਘਰ ਪੈਦਾ ਹੋਈ, ਰਾਜੇ ਨਾਲ ਵਿਆਹੇ, ਪਰ ਇਹ ਪੁੱਤਰ ਇਹ ਨਿਰਾਦਰ ਤਾਂ ਹੋ ਰਿਹਾ ਕਿਉਂਕਿ ਮੈਂ ਬੰਦਗੀ ਨਹੀਂ ਕੀਤੀ, ਸੇਵਾ ਸਿਮਰਨ ਨਹੀਂ ਕੀਤਾ। ਫਿਰ ਭਗਤ ਪੁੱਛਦਾ ਕਿਸ ਉੱਦਮ ਤੇ ਰਾਜ ਮਿਲਿਆ, ਸ਼ਤਰੂ ਤੇ ਸਭ ਹੋਵਨ ਮੀਤਾ, ਮਾਂ ਕਿਹੜੇ ਉੱਦਮ ਨਾਲ ਰਾਜ ਮਿਲੇ, ਜਿਹੜੇ ਤਖ਼ਤ ਤੋਂ ਪਿਤਾ ਦੀ ਗੋਦ ਚੋਂ ਮੈਨੂੰ ਉਠਾ ਲਿਆ ਉਹ ਤਖ਼ਤ ਤੇ ਮੈਂ ਕਿਵੇਂ ਬੈਠ ਸਕਦਾ। ਉਸ ਵੇਲੇ ਵੱਡੇ ਭਾਗਾਂ ਵਾਲੀ ਮਾਂ ਨੇ ਕਿਹਾ ਪੁੱਤਰ ਪਰਮੇਸ਼ੁਰ ਅਰਾਧੀ ਹੈ ਜਿਹਨੂੰ ਹੋਈ ਹੈ ਪਦਤ ਪਨੀਤਾ, ਐ ਪੁੱਤਰ ਪਰਮੇਸ਼ੁਰ ਦੀ ਆਰਾਧਨਾ ਕਰ, ਬੰਦਗੀ ਕਰ, ਸਾਰੇ ਬੈਰੀ ਵੀ ਮਿੱਤਰ ਹੋ ਜਾਣਗੇ। ਇਹ ਬੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ੰਦਾ, ਤੂੰ ਬੰਦਗੀ ਕਰ। ਅਤੇ ਵਿਦਵਾਨਾਂ ਦਾ ਕਥਨ ਹੈ, ਪ੍ਰਾਰਥਨ ਮੈਥੋਲੋਜੀ ਮਿਥਿਹਾਸ ਦੇ ਵਿੱਚ ਜ਼ਿਕਰ ਮਿਲਦਾ, ਕਹਿੰਦੇ ਧਰੂੰ ਅਤੇ ਪਰਮੇਸ਼ੁਰ ਪ੍ਰਸੰਨ ਹੋਇਆ ਅਤੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਭਗਤ ਧਰੂੰ ਨੂੰ ਐਸਾ ਅਚੱਲ ਰਾਜ ਬਖਸ਼ਿਆ। ਕਈ ਵਿਦਵਾਨ ਲਿਖਦੇ ਆ ਕਹਿੰਦੇ 36,000 ਵਰ੍ਹੇ ਦਾ ਰਾਜ ਭਾਗ ਭੋਗਿਆ। ਇਹ ਅਰਥ ਅਰਥੀ ਭਗਤ ਹੈ, ਕੋਈ ਇੱਛਾ ਰੱਖ ਕੇ ਭਗਤੀ ਕਰਨੀ। ਦੂਜੇ ਤਰ੍ਹਾਂ ਦਾ ਹੁੰਦਾ ਆਰਤ ਭਗਤ, ਦੁਖੀ ਹੋ ਕੇ ਕਿਸੇ ਰੋਗ ਤੋਂ, ਕਿਸੇ ਦੁਸ਼ਮਣਾਂ ਤੋਂ ਦੁਖੀ ਹੋ ਕੇ, ਬਿਮਾਰੀ ਤੋਂ ਦੁਖੀ ਹੋ ਕੇ, ਕਸ਼ਟ ਵਿੱਚ ਆ ਕੇ ਭਗਤੀ ਕਰਨੀ, ਜਿਵੇਂ ਭਗਤ ਪ੍ਰਹਿਲਾਦ ਜੀ ਨੇ ਕੀਤੀ ਆਪਣੇ ਪਿਓ ਤੋਂ ਦੁਖੀ ਹੋ ਕੇ। ਘਰ ਹਰਨਾਖਸ਼ ਦੈਂਤ ਦੇ ਕੱਲਰ ਕੌਲ ਭਗਤ ਪ੍ਰਹਿਲਾਦ, ਕੱਲਰ ਦੀ ਧਰਤੀ ਵਿੱਚ ਕੌਲ ਖਿੜਿਆ, ਨਾਸਤਕਾਂ ਦੇ ਘਰ, ਹਰਨਾਖਸ਼ ਦੇ ਘਰ, ਦੈਂਤ ਦੇ ਘਰ ਭਗਤ ਪ੍ਰਹਿਲਾਦ ਪੁੱਤਰ ਪੈਦਾ ਹੋਇਆ ਅਤੇ ਉਹਨੇ ਬੰਦਗੀ ਕੀਤੀ। ਆਪਾਂ ਰੋਜ਼ ਪੜ੍ਹਦੇ ਹਾਂ ਹਰ ਦੋ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹ ਆਰਤ ਭਗਤ ਦੂਜੀ ਕਿਸਮ ਦਾ। ਤੀਜਾ ਹੈ ਅਨਿੰਨ ਭਗਤ, ਜਿਹੜਾ ਅਨੰਨ ਭਗਤ ਹੈ ਉਹ ਪਰਮੇਸ਼ੁਰ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਪ੍ਰੇਮਾ ਭਗਤੀ ਕਰਨ ਵਾਲਾ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਮਹਾਨ ਸਿੱਖ ਇਸੇ ਸ਼ਹਿਰ ਦੇ ਵਿੱਚ ਜਿਨ੍ਹਾਂ ਦਾ ਸਥਾਨ ਹੈ ਭਾਈ ਸਾਲੋ ਜੀ, ਧੰਨ ਬ੍ਰਹਮ ਗਿਆਨੀ ਭਾਈ ਸਾਲੋ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ 'ਚ ਵਚਨ ਹੈ, ਮਹਾਰਾਜ ਕਹਿੰਦੇ ਸਾਲੋ ਸਿੱਖ ਹੈ ਮਨ ਪਿਆਰਾ। ਐ ਗੁਰਸਿੱਖੋ, ਸਾਨੂੰ ਭਾਈ ਸਾਲੋ ਸਿੱਖ ਬੜਾ ਪਿਆਰਾ ਲੱਗਦਾ। ਅਨੰਨ ਭਗਤ ਗੁਰਮੁਖੋਂ ਉਚਾਰਾ, ਮੁਖੋਂ ਮਹਾਰਾਜ ਨੇ ਉਚਾਰਿਆ ਗੁਰਸਿੱਖੋ ਇਹ ਭਾਈ ਸਾਲੋ ਅਨੰਨ ਭਗਤ ਹੈ। ਸੰਗਤਾਂ ਬੈਠੀਆਂ ਸੀ, ਗੁਰਸਿੱਖ ਪੁੱਛਣ ਲੱਗੇ ਮਹਾਰਾਜ ਸਿੱਖ ਕਿਹਾ ਤਾਂ ਠੀਕ ਹੈ, ਭਗਤ ਕਿਹਾ ਤਾਂ ਵੀ ਠੀਕ ਆ, ਅਨੰਨ ਭਗਤ ਕੀ ਹੁੰਦਾ? ਤੁਸੀਂ ਕਿਹਾ ਅਨੰਨ ਭਗਤ ਹੈ ਭਾਈ ਸਾਲੋ, ਮੈਨੂੰ ਬੜਾ ਪਿਆਰਾ ਲੱਗਦਾ। ਸਤਿਗੁਰੂ ਮਹਾਰਾਜ ਨੇ ਫਿਰ ਉਸ ਵੇਲੇ ਦੱਸਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਭਾਈ ਸਾਲੋ ਜੀ ਗੁਰੂ ਤੋਂ ਬਿਨਾਂ ਕਿਸੇ ਨੂੰ ਹੋਰ ਨਹੀਂ ਮੰਨਦਾ। ਗੁਰਬੇ ਨੇ ਆਪਣਾ ਮਨ ਕੋਈ ਜਿਹੜਾ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਨਾ ਮੰਨਦਾ, ਉਹਨੂੰ ਅਨੰਨ ਭਗਤ ਕਿਹਾ ਜਾਂਦਾ ਹੈ। ਤੇ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਣਾ ਵੀ ਨਹੀਂ ਸਿੱਖ ਨੇ। ਦੇਖੋ ਆਪਾਂ ਰੋਜ਼ ਪੜ੍ਹਦੇ ਹਾਂ, ਸਾਰੀ ਸੰਗਤ ਸਾਹਿਬ ਦੇ ਆਪਾਂ ਪੜ੍ਹਦੇ ਹਾਂ, ਆ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਾਰੀ ਸੰਗਤ ਪੜ੍ਹੋ, ਆ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਸਤਿਗੁਰੂ ਜੀ ਨੇ ਦੱਸਿਆ ਵੀ ਗੁਰੂ ਕਿਹਨੂੰ ਮੰਨਣਾ ਤੇ ਮੰਨਣਾ ਕਿਵੇਂ ਆ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਜਾਣ ਕੇ ਮੰਨਣਾ ਮਹਾਰਾਜ ਨੂੰ, ਜਦੋਂ ਪਾਤਸ਼ਾਹ ਨੂੰ ਮੱਥਾ ਟੇਕਣਾ ਹੈ ਇਉਂ ਜਾਣਨਾ ਵੀ ਦਸੇ ਪਾਤਸ਼ਾਹੀਆਂ ਪ੍ਰਤੱਖ ਹਨ। ਜਹਰਾ ਜੋ ਹੋਰ ਸਰੂਪ ਜਾਣ ਕੇ, ਸਰਬ ਕਲਾ ਭਰਪੂਰ ਸਰੂਪ ਜਾਣ ਕੇ ਮੱਥਾ ਟੇਕਣਾ। ਅਤੇ ਜਿਹੜੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ, ਗੁਰੂ 'ਤੇ ਇੱਕ ਆਸ, ਗੁਰੂ 'ਤੇ ਇੱਕ ਭਰੋਸਾ, ਉਹ ਸਤਿਗੁਰੂ ਦਾ ਸਿੱਖ ਹੈ। ਇਹ ਨਾ ਹੋਵੇ ਵੀ ਸਤਿਗੁਰੂ ਦੇ ਦਰ 'ਤੇ ਵੀ ਆ ਗਿਆ ਅਤੇ ਹੋਰ ਮੜੀਆਂ ਮਸਾਣਾਂ 'ਤੇ ਵੀ ਜਾ ਆਵੇ। ਅੱਜ ਕੱਲ੍ਹ ਤਾਂ ਜਿਹੜੇ ਮੁਸਲਿਮ ਵੀਰ ਨੇ, ਸਿਆਣੇ ਨੇ, ਭਗਤੀਆਂ ਕਰਨ ਵਾਲੇ ਆਪਣੇ ਧਰਮ ਦੀਆਂ, ਉਹ ਵੀ ਉਲਾਹਮੇ ਦੇਣ ਲੱਗ ਗਿਆ, ਇਹ ਕਹਿਣ ਲੱਗਿਆ ਸਿੱਖੋ ਤੁਸੀਂ ਤਾਂ ਆਪਣੇ ਗੁਰੂ ਨੂੰ ਛੱਡ ਕੇ ਸਾਡੇ ਮਰਿਆ ਹੋਇਆਂ ਦੀਆਂ ਕਬਰਾਂ ਨੂੰ ਪੂਜਦੇ ਹੋ। ਦੇਖੋ ਜਿਹੜੇ ਮਰੇ ਹੋਏ ਨੇ, ਜਿਹੜਾ ਆਪ ਧਰਤੀ ਥੱਲੇ ਦੱਬਿਆ ਹੋਇਆ ਹੈ, ਉਹਨੂੰ ਲੋਕ ਪੂਜਦੇ ਆ। ਮਹਾਰਾਜ ਦੇ ਬਚਨ ਪੜ੍ਹਦੇ ਆ ਨਾ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਥ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬਹਿਸ ਬਿਤਾਇਓ। ਸਤਿਗੁਰੂ ਮਹਾਰਾਜ ਕਹਿੰਦੇ ਐਵੇਂ ਸਾਰੀ ਉਮਰ ਬਿਤਾ ਲਈ। ਮਹਾਰਾਜ ਜੀ ਨੇ ਬਚਨ ਕੀਤਾ, ਕਾਹੂ ਲਾ ਪਾਹਨ ਪੂਜਤ ਰਿਹੋ ਸਿਰ, ਕਾਹੂ ਲਾ ਲਿੰਗਰੇ ਲੜਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਸਾਹ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤ ਹੈ ਪਾਸ, ਪਾਸ ਨਾਮ ਪਸ਼ੂ ਦਾ, ਕੋ ਬਤਾਨ ਕੋ ਪੂਜਤ ਹੈ ਪਾਸ, ਕੋ ਮਿਰਤਾਨ ਕੋ ਪੂਜਣ ਧਾਇਓ, ਮਰਿਆ ਹੋਇਆਂ ਨੂੰ ਪੂਜੀ ਜਾਂਦੇ ਹੈ। ਕੂੜ ਕਿਰਿਆ ਔਰ ਜੋ ਸਵੇ ਜਗ, ਸ੍ਰੀ ਭਗਵਾਨ ਕੋ ਭੇਗ ਨਾ ਪਾਇਓ, ਪਰਮੇਸ਼ੁਰ ਦਾ ਭੇਗ ਨਹੀਂ ਪਾਇਆ। ਕੂੜ ਦੀ ਕਿਰਿਆ 'ਚ ਉੱਡਦੇ ਰਹੇ, ਜੀ ਤੋਂ ਭੈ ਲੱਗਿਆ, ਜੀ ਤੋਂ ਡਰ ਲੱਗਿਆ, ਭੂਤਾਂ ਪ੍ਰੇਤਾਂ ਨੂੰ ਹੋ ਰਹੇ, ਉਹ ਜੇ ਕਾਸੇ ਨੂੰ ਮੰਨੀ ਗਏ ਪੂਜੀ ਗਏ ਅਤੇ ਸਤਿਗੁਰੂ ਦੇ ਲਾੜੀ ਨਹੀਂ ਲੱਗੇ। ਅਤੇ ਜਿਹੜੇ ਲੋਕ ਪਖੰਡੀ ਸੀ, ਉਹਨਾਂ ਨੇ ਸਾਡੀ ਮਾਨਸਿਕਤਾ ਦਾ, ਕਮਜ਼ੋਰ ਮਾਨਸਿਕਤਾ ਦਾ ਬੜਾ ਲਾਹਾ ਲਿਆ, ਬੜਾ ਲੁੱਟਿਆ ਸਾਨੂੰ, ਅਤੇ ਸਤਿਗੁਰੂ ਜੀ ਨੇ ਸਾਨੂੰ ਇਸ ਪਾਸਿਓਂ ਕੱਢਿਆ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਨਾ ਵੀ ਆ ਗੁਰਸਿੱਖੋ, ਜੇ ਮੱਥਾ ਟੇਕਣਾ ਤਾਂ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਵੇਖੋ ਅਸੀਂ ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਸਿੰਘ ਨੂੰ ਸਿੰਘ ਨੇ ਫਤਿਹ ਬੁਲਾਉਣੀ ਹੈ, ਸਤਿਕਾਰ ਕਰਨਾ ਆਪ ਤੋਂ ਵੱਡੇ ਦਾ, पर यह नहीं भी किसी मत्था टेकना, गुरु तो बिना नहीं किसी अगे झुकना। वो अनन्न भगत है। चौथा ज्ञानी भगत, ज्ञानवान भगत, जिवें सतगुरु जी के महान सिख होए शहीद बाबा दीप सिंह साहब जी वर्गे, बड़ी बड़ी बाणी पढ़ने वाले, जिन्होंने चार स्वरूप हत्थी महाराज श्री गुरु ग्रंथ साहब जी के लिखे। ज्ञानी भगत ज्ञानवान, नाले भगती करते नाले ज्ञान सतगुरु की बाणी का। शहीद भाई मनी सिंह साहब जी जैसे संत बाबा जरनैल सिंह जी खालसा पिंडरां वाले महापुरखां जैसे, जिन्होंने जुझारू योधिया ने कौम के लिए जूझ के अपना आपा भी कुरबान कर दिता, तो बेअंत विद्यार्थियों भी पढ़ाया, जिन्हों ज्ञान भी है। ये चार तरह के भगत ने। सतगुरु महाराज तीसरे पातशाह फरमाते हैं, भगत जना को आप तुठा मेरा प्यारा। मेरा प्यारा अकाल पुरख वाहेगुरु अपने जेडे प्यारे भगत ने, भगती करने वाले गुरु ते भरोसा, गुरु ते आस रख के जेडे बंदगी करने वाले, अपाए गए जब ते तुमरे तब ते को आंख तरे नहीं आने, राम रहीम प्राण कुरान अनेक कह मत एक न मान्यो, सिमरत शास्त्र वेद सब है बहु भेद कह हम एक न जान्यो। ऐसे जेडे भगत ने ना ते आप प्यारा वाहिगुरु त्रुटदा है।
आपे लयन जान लाए,
ऐसे जेडे अपने जन ने सेवक ने उन्हां नूं अपने चरणा नाल आप ला लैंदा है, अपने स्वरूप विच आप मिला लैंदा है।
पातशाही भगत जना को दित्ती अन,
अपने जेडे भगत ने उन्हां नूं पातशाहियां दिंदा है वाहिगुरु। आदकाल तों अपने भगतां नूं पातशाहियां बख्शदा रहा है। आप हुणी विचार कीते भगत धरूं जी दे, उन्हां नूं राज बख्शिया। सतगुरु गुरु नानक साहिब दा इतिहास विच जिक्र आउंदा है, जगत जीआं नूं तारदे महाराज एक समय एक नगर दे बाहर बार खेतां विच गए। एक बालक खेतां दी राखी बैठा, उन्होंने सतगुरु गुरु नानक साहिब ते भाई मरदाना जी नूं साधू जाण के होलां भुन के छकाईआं ने। कहिंदे सारियां होलां कल्ले भाई मरदाना जी छक गए। श्री नानक प्रकाश जिक्र आउंदा, भाई मरदाना जी ने जदों सारियां छक लईआं, बालक ने जाणिआ वी इह साधू भुखे ने, मैं घरों जा के इहनां लई नाले भोजन लै आवां, नाले रात्री विश्राम करन लई बस्तर लै आवां। उह उठण लग्गिआ, महाराज कहिण लग्गे, बेटा ऐ पुत्तर किधर जा रहे हैं? कहन लग्या, महाराज घरों कुछ भोजन पकवान लैन चलिया, नाले तुहाडे विश्राम करन लई बस्तर लैन चलिया। महाराज ने बांह फड़ ली। इतिहासक बोल ने, गुरबाणी च नहीं हन, नानक प्रकाश जिक्र आया। महाराज ने वचन किया, सत्थर तेरा लेफ निहाले, आओ तेरा पकवान, नानक सिफती रजिया, आओ बहो सुल्तान। सतगुरु जी ने कोल बिठा लिया। महाराज कहिंदे, आ जिहड़ा घाह फूस दा सत्थर आ ना, इह साडे लई लेफ ते निहाली आ, तेरा भाव प्रेम इही साडे लई पकवान ने, जिहड़े साडे सिख संगतां सिफतां करदियां ने ना, असीं तां उस नाल ही रज्जे होए आं। बादशाह तूं आ के बैठ, उहनूं बादशाह सुल्तान कह दित्ता। कहिंदे उस नगर दा राजा रात नूं चढ़ाई कर गया, बे औलाद सी, उहदे औलाद नहीं सी। इतिहास च जेकर आउंदा, वजीरां ने सोचिया भी जे आप गद्दी लवांगे लोग कहणगे भी वजीरां ने राजे नूं मारता। भी आपां विचार बनाओ, अपने किले दे सारे दरवाजे बंद कर दो, नगर दे अगे नगरां दे दुआले किले दे दरवाजे हुंदे। कहिंदे एक दरवाजा खुला रहण दे, जिहड़ा सब तों पहलां आवेगा उहनूं परमेश्वर दा भेजिया असीं बादशाह मन लवांगे। उह बालक सतगुरु जी दे कोल बैठा रहण सवाई सिमरन करदा रहा। जदों अमृत वेले गया तां सब तों पहला नगर च प्रवेश होया। सतगुरु जी दा इतिहास कहिंदा बालक भी बादशाह बन गया। सतगुरु जी ने एक सिंह दे विच बचन करके उहनूं सुल्तान बना दिता। सिंह दे विच सतगुरु महाराज कंगालां नूं राज दे दिंदे आ। आ फूल ते लोहियां कहिंदे आ, कई संदली भी कहिंदे आ, फूल ते संदली सतम पातशाह दे हजूरी च ढड्ड वजाउंदे गए सी। महाराज सच्चे पातशाह ने इहनां नूं रियासतां दे राज बख्शे। ये सतगुरु दीआं बख्शिशां ने। सतगुरु महाराज कहिंदे, भाई पातशाही भगत जना को दित्तियां न, अपने भगतां नूं सतगुरु जी पातशाहियां दिंदे हन।
फिर छत सचा हर बनाई
अपने भगतां दे सिर ते लोक ते परलोक दे अंदर जस दा छतर फिराउंदे है, भगतां दा जस कराउंदे है। जिवें भगत कबीर जी दा जग पूरा कीता, कबीर जी ने कहा कबीर ना हम किया ना करेंगे, ना कर सके शरीर क्या जानू किस हर किया भयो कबीर कबीर। भगत नामदेव जी की छपरी बनी इथी बस बस नहीं, भगत सैन जी की थां जाके राजे की मुठ्ठी चापी कर दिती। सैन नाई बतकारी आ वह घर घर सुनिया, घर घर में सुबह हुई भगत भगत कर वजिया, चौं चक्कां दे विच चमरेटा, भगतां दे सिर ते जस दा सतर लोक विह परलोक विच फिरा दिंदे हन।
सदा सुखीए निर्मले
ओ प्रभु दे जिहड़े प्यारे ने सदा मन करके भी तन करके भी सुखीए सुख दे विच रहिंदे आ, उहनां नूं कोई दुख नहीं हुंदा, हमेशा सुख दे विच, क्योंकि ओह मन करके निर्मले ने। जिवें भाई गज्जा सिंह नूं दसम पातशाह जी ने कहा सी ना, भाई गज्जा सिंह तू तां निर्मला गा, तेरा मन पवित्र है, वो अंदरों पवित्र ने, वो जीव निर्मल बाहरों निर्मल, ये नहीं भी बाहरों पवित्र होण ते अंदरों कपटी होण, उन्हां दा की फायदा। वो तां ओजल कहां चिलकड़ा घोटम कालड़ी मस, धोतियां जूठ ना उतरै जे सौ धोवां तेस। फिर तो सतगुरु महाराज सच्चे पातशाह जी ने कह दिता इहो जे लोग तो बनारस के ठग ने ठग। सतगुरु जी कहिंदे इहो जे लोगों का की फायदा, जे अंदरों महाराज कहिंदे मेले है बाहरों निर्मल बन के दिखाउंदे है, वह सानू नहीं पा सकते। कौन पा सकते है? जीवों निर्मल बाहरों निर्मल। ਉਹ ਮਾਰੇ ਕਹਿੰਦੇ ਸਦਾ ਸੁਖੀ ਹੈ ਕਿਉਂਕਿ ਅੰਦਰੋਂ ਬਾਹਰੋਂ ਨਿਰਮਲ ਹਨ।
ਸਤਿਗੁਰ ਕੀ ਕਾਰ ਕਮਾਈ,
ਉਹ ਸਤਿਗੁਰੂ ਦੀ ਦਿੱਤੀ ਹੋਈ ਕਾਰ, ਕਿਹੜੀ ਕਾਰ? ਕਿਹੜਾ ਕੰਮ? ਨਾਮ ਜਪਣਾ। ਸਤਿਗੁਰੂ ਜੀ ਦਾ ਦਿੱਤਾ ਹੋਇਆ ਗੁਰਸਿੱਖ ਨੂੰ ਕੰਮ ਹੈ, ਆਇਓ ਪੜ੍ਹਨ ਸੁਣਨ ਕੋ ਬਾਣੀ। ਗੁਰਸਿੱਖਾ ਸੰਸਾਰ 'ਚ ਆਏ ਕਾਹਦੇ ਵਾਸਤੇ? ਬਾਣੀ ਪੜ੍ਹਨ ਸੁਣਨ ਵਾਸਤੇ, ਨਾਮ ਜਪਣ ਵਾਸਤੇ। ਭਈ ਪ੍ਰਾਪਤ ਮਾਨੁਖ ਦੇਵਰੀ ਆ, ਗੋਬਿੰਦ ਮਿਲਣ ਕੀ ਤੇਰੀ ਵਰੀ ਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਨਾਮ ਦੀ ਕਾਰ ਕਮਾਉਂਦੇ ਹਨ।
ਜੀ ਉਏ ਨਾ ਆਖੀਐ ਹੈ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਮਨਮੁੱਖਾਂ ਦੀ ਗੱਲ ਕਹਿੰਦੇ ਆ, ਮਾਰੇ ਕਹਿੰਦੇ ਉਹਨਾਂ ਨੂੰ ਨੀ ਰਾਜੇ ਕਿਹਾ ਜਾਂਦਾ ਹੈ।
ਮਰਹੀ ਫਿਰ ਜੂਨੀ ਪਾਹੀ,
ਜਿਹੜੇ ਸਾਰੀ ਸਾਰੀ ਉਮਰ ਜੰਗਾਂ ਯੁੱਧਾਂ ਵਿੱਚ ਲੰਘਾ ਦਿੰਦੇ ਆ, ਕਿਤੇ ਸੁੱਖ ਨਹੀਂ, ਕਿਤੇ ਨਾਮ ਨਹੀਂ ਜਪਿਆ, ਲੜਦੇ ਭਿੜਦੇ ਰਹਿੰਦੇ ਆ। ਜਿਵੇਂ ਸਿਕੰਦਰ ਦੇ ਜੀਵਨ ਦਾ ਜ਼ਿਕਰ ਮਿਲਦਾ, ਕਹਿੰਦੇ ਸਿਕੰਦਰ ਇੱਕ ਰਾਜ ਨੂੰ ਜਿੱਤ ਕੇ ਕਦੇ ਦੂਜੇ ਰਾਜ, ਦੂਜੇ ਰਾਜ ਨੂੰ ਜਿੱਤ ਕੇ ਤੀਜੇ ਰਾਜ, ਕਹਿੰਦੇ ਇੱਕ ਧਰਤੀ 'ਤੇ ਸਮੁੰਦਰ ਦੇ ਰਾਹੀਂ ਉਤਰਿਆ, ਉੱਥੇ ਇੱਕ ਮਹਾਤਮਾ ਆਪਣੇ ਆਨੰਦ ਦੇ ਵਿੱਚ ਲੰਮਾ ਪਿਆ। ਉਹ ਬੰਦਗੀ ਵਾਲੇ ਸਾਧੂ ਨੂੰ ਉਹਨੇ ਆ ਕੇ ਠੋਕਰ ਮਾਰੀ, ਪੁੱਛਿਆ ਤੂੰ ਕੌਣ? ਉਹ ਸਾਧੂ ਕਹਿਣ ਲੱਗਿਆ ਪਹਿਲਾਂ ਤੂੰ ਦੱਸ ਕੌਣ? ਕਹਿੰਦਾ ਮੈਂ ਬਾਦਸ਼ਾਹ ਸਿਕੰਦਰ। ਕਹਿੰਦਾ ਕਿੱਥੋਂ ਆਇਆ, ਕਿੱਥੇ ਚੱਲਿਆ? ਕਹਿਣ ਲੱਗਿਆ ਮੈਂ ਫਲਾਨਾ ਦੇਸ਼ ਜਿੱਤ ਕੇ ਆਇਆ ਅਤੇ ਆਹ ਦੇਸ਼ ਜਿੱਤਣ ਚੱਲਿਆ। ਉਹ ਸਾਧੂ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਿਆ ਬਾਦਸ਼ਾਹ ਉਹ ਦੇਸ਼ ਜਿੱਤ ਕੇ ਆਇਆ ਅਤੇ ਜੇ ਆਹ ਵੀ ਜਿੱਤ ਲਿਆ ਫਿਰ ਕੀ ਕਰੇਗਾ? ਕਹਿੰਦਾ ਇਦੂ ਅਗਲਾ ਦੇਸ਼ ਜਿੱਤੂੰਗਾ। ਕਹਿੰਦਾ ਜੇ ਜਿੱਤ ਲਿਆ ਮੰਨ ਲਾ ਫਿਰ ਕੀ ਕਰੇਗਾ? ਕਹਿੰਦਾ ਉਦੋਂ ਅਗਲਾ ਦੇਸ਼ ਜਿੱਤੂੰਗਾ। ਕਹਿੰਦਾ ਮੰਨ ਲਾ ਤਾਂ ਉਦੋਂ ਵੀ ਅਗਲਾ ਜਿੱਤ ਲਿਆ ਫਿਰ ਕੀ ਕਰੇਗਾ? ਕਹਿੰਦਾ ਮੈਂ ਕਰਦਾ ਕਰਦਾ ਸਾਰੀ ਧਰਤੀ ਜਿੱਤੂੰਗਾ। ਸਾਧੂ ਕਹਿੰਦਾ ਫਿਰ ਸਾਰੀ ਧਰਤੀ ਜਿੱਤ ਕੇ ਕੀ ਕਰੇਗਾ? ਕਹਿੰਦਾ ਸਾਰੀ ਦੁਨੀਆ ਨੂੰ ਜਿੱਤ ਕੇ ਮੈਂ ਆਰਾਮ ਕਰੂੰਗਾ। ਸਾਧੂ ਤਾੜੀ ਮਾਰ ਕੇ ਹੱਸ ਪਿਆ। ਸਿਕੰਦਰ ਹੈਰਾਨ ਹੋਇਆ, ਕਹਿੰਦਾ ਤੂੰ ਹੱਸਿਆ ਕਿਉਂ? ਕਹਿੰਦਾ ਮੂਰਖਾ, ਸਾਰੀ ਦੁਨੀਆ ਦੇ ਜੰਗ ਲੜੇਗਾ, ਅੱਧੇ ਵੱਧ ਦੁਨੀਆ ਨੂੰ ਮਾਰ ਮੁਕਾਵੇਂਗਾ, ਫਿਰ ਜਾ ਕੇ ਆਰਾਮ ਕਰੇਗਾ, ਜ਼ਿੰਦਗੀ ਬਚੂ ਪਤਾ ਨਹੀਂ ਨਾ ਬਚੂ। ਆਹ ਦੇਖ ਮੈਂ ਪਹਿਲਾਂ ਹੀ ਆਰਾਮ ਕਰ ਰਿਹਾ ਬੈਠਾ, ਪਹਿਲਾਂ ਹੀ ਪਰਮੇਸ਼ੁਰ ਦਾ ਨਾਮ ਜਪ ਰਿਹਾ। ਉਹ ਰਾਜੇ ਵੀ ਹਨ ਜਿਹੜੇ ਸਾਰੀ ਸਾਰੀ ਉਮਰ ਦੂਸਰਿਆਂ ਨੂੰ ਮਾਰ ਕੇ ਆਪਣਾ ਸੁੱਖ ਚਾਹੁੰਦੇ ਆ, ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਿਆਂ ਨੂੰ ਰਾਜੇ ਨਹੀਂ ਕਿਹਾ ਜਾਂਦਾ ਹੈ।
ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰ ਹੈ।
ਮਹਾਰਾਜ ਕਹਿੰਦੇ ਐਸੇ ਜਿਹੜੇ ਹਨ ਫਿਰ ਜੂਨੀ ਪਾਏ, ਜਿਹੜੇ ਆਪਸ ਵਿੱਚ ਭਿੜ ਭਿੜ ਮਰਦੇ ਆ, ਫਿਰ ਜੂਨਾਂ 'ਚ ਪੈਂਦੇ। ਜਿਵੇਂ ਮਾਨ ਧਾਤੇ ਰਾਜੇ ਦਾ ਜ਼ਿਕਰ ਆਉਂਦਾ ਪੁਰਾਤਨ ਇਤਿਹਾਸਿਕ ਗ੍ਰੰਥਾਂ 'ਚ, ਵਾਰ ਵਾਰ ਰਾਜਿਆਂ ਨੂੰ ਧਰਤੀ ਤੋਂ ਜਿੱਤ ਕੇ ਫਿਰ ਅਖੀਰ ਨੂੰ ਫਿਰ ਨਰਕਾਂ ਦੇ ਵਿੱਚ ਪਿਆ, ਜੂਨਾਂ ਦੇ ਵਿੱਚ ਪੈਣਾ ਪਿਆ। ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਥਵੀ ਨਵ ਖੰਡਣ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਸਤਿਗੁਰੂ ਮਹਾਰਾਜ ਕਹਿੰਦੇ ਐਸੇ ਫਿਰ ਜੂਨਾਂ 'ਚ ਪੈਂਦੇ ਹਨ।
ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰ ਹੈ।
ਜਿਹੜੇ ਨਾਮ ਤੋਂ ਵਿਹੂਣੇ ਨੇ, ਜਿਹੜੇ ਪਾਮਰ ਵਿਸ਼ਈ ਪੁਰਖ ਨੇ, ਬੇਮੁਖ ਪੁਰਖ ਨੇ, ਨਾਮ ਤੋਂ ਵਿਹੂਣੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਿਨਾਂ ਜਸ ਰੂਪੀ ਉਹਨਾਂ ਦਾ ਨੱਕ ਵੱਢਿਆ ਹੋਇਆ ਲੋਕ ਤੇ ਪ੍ਰਲੋਕ 'ਚ, ਉਹਨਾਂ ਨੂੰ ਲੋਕ ਤੇ ਪ੍ਰਲੋਕ 'ਚ ਵਾਹਿਗੁਰੂ ਵੱਲੋਂ ਜਸ ਨਹੀਂ ਮਿਲਦਾ ਹੈ।
ਮੂਲ ਨਾ ਪਾਹੇ,
ਉਹਨਾਂ ਨੂੰ ਨਾ ਲੋਕ ਚ ਨਾ ਪ੍ਰਲੋਕ ਕਿਤੇ ਢੋਈ ਨਹੀਂ ਮਿਲਦੀ, ਸੋਭਾ ਨਹੀਂ ਮਿਲਦੀ ਹੈ।
ਅੱਲਾ ਤੀਜਾ,
ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸਲੋਕ ਚ ਫਰਮਾਉਂਦੇ ਹਨ,
ਹੁਣ ਸਿੱਖਿਆ ਸਾਧਨ ਆਇਓ।
ਉਹਨਾਂ ਨੂੰ ਵਾਹਿਗੁਰੂ ਜੀ ਦੀ ਸਿੱਖਿਆ ਸੁਣ ਕੇ, ਸਤਿਗੁਰੂ ਮਹਾਰਾਜ ਦਾ ਉਪਦੇਸ਼ ਸੁਣ ਕੇ ਆਨੰਦ ਨਹੀਂ ਆਇਆ, ਰਸ ਨਹੀਂ ਆਇਆ ਹੈ।
ਤੇਰਾ ਗੁਰਮੁਖ ਸ਼ਬਦ ਲਾਗੈ,
ਕਿਉਂਕਿ ਸ਼ਬਦ ਸੁਣ ਲਿਆ, ਸੁਣ ਕੇ ਉਹਦੀ ਕਮਾਈ ਨਹੀਂ ਕੀਤੀ। ਜੇ ਹੁਣ ਟੀਚਰ ਨੇ ਪੜ੍ਹਾਇਆ, ਸੁਣ ਲਿਆ ਬੱਚੇ ਨੇ, ਉਹਦੀ ਪ੍ਰੈਕਟਿਸ ਨਾ ਕਰੇ। ਜਿਵੇਂ ਕਹਿੰਦੇ ਆ ਨਾ, ਵਿਦਵਾਨ ਦਾ ਕਥਨ ਹੈ, ਬਿਖ ਵਿਦਿਆ ਅਭਿਆਸ ਬਿਨ ਭੋਜਨ ਕਰ ਲਏਗਾ। ਇਹ ਅਭਿਆਸ ਤੋਂ ਬਿਨਾਂ ਵਿਦਿਆ ਬਿਖ ਬਣ ਜਾਂਦੀ ਹੈ। ਕਿਉਂ? ਜਿੰਨਾ ਚਿਰ ਅਸੀਂ ਅਭਿਆਸ ਨਹੀਂ ਕਰਾਂਗਾ, ਵਿਦਿਆ ਭੁੱਲ ਜਾਵੇਗੀ। ਪੜ੍ਹਦਿਆਂ ਵਿਦਿਆ ਚੇਤੇ ਰਹਿੰਦੀ ਆ ਹਮੇਸ਼ਾ। ਇਸ ਲਈ ਜਿਹੜੇ ਵਿਦਵਾਨ ਨੇ ਉਹ ਅੱਗੇ ਵਿਦਿਆ ਪੜ੍ਹਾਉਂਦੇ ਰਹਿੰਦੇ, ਤਾਂ ਕਿ ਵਿਦਿਆ ਹੋਰ ਪਰਿਪੱਕ ਹੋ ਜਾਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿੰਨਾ ਚਿਰ ਗੁਰੂ ਦਾ ਉਪਦੇਸ਼ ਸੁਣ ਕੇ ਕਮਾਈ ਨਹੀਂ ਕਰਦੇ ਹਾਂ,
ਸਤਿਗੁਰ ਸੇਵਿਆ ਨਾਮ ਮਨ ਵਸੈ,
ਉਹਨਾਂ ਚਿਰ ਮਹਾਰਾਜ ਕਹਿੰਦੇ ਸਾਧ ਆਨੰਦ ਨਹੀਂ ਆਉਂਦਾ, ਰਸ ਨਹੀਂ ਆਉਂਦਾ, ਅੰਦਰ ਖਾਲੀ ਰਹਿੰਦਾ। ਸਤਿਗੁਰੂ ਦੀ ਸੇਵਾ ਕਰਕੇ, ਸਤਿਗੁਰੂ ਮਹਾਰਾਜ ਦਾ ਦਿੱਤਾ ਹੋਇਆ ਨਾਮ ਜਪ ਕੇ ਨਾਮ ਹਿਰਦੇ 'ਚ ਵੱਸਦਾ ਹੈ।
ਭ੍ਰਮ ਪਾਉ ਭਾਗੈ,
ਫਿਰ ਨਾਮ ਜਪ ਕੇ ਕੀ ਹੁੰਦਾ? ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਾਲਿਓ ਤੁਰੀ, ਇੱਕ ਨਾਮ ਧਰਮ। ਸਤਿਗੁਰ ਸ਼ਬਦ ਉਜਾਰੋ ਦੀਪਾ, ਸਤਿਗੁਰੂ ਦੇ ਸ਼ਬਦ ਦਾ ਦੀਪਕ ਅੰਦਰ ਪ੍ਰਜਵਲਿਤ ਹੋ ਜਾਂਦਾ, ਪ੍ਰਕਾਸ਼ ਗਿਆਨ ਉਹ ਆਉਂਦਾ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰੇ ਅੰਧਾਰ, ਗੁਰਬਿਨ ਘੋਰੇ ਅੰਧਾਰ, ਗੁਰਬਿਨ ਸਮਝ ਨਾ ਆਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਗੁਰੂ ਜਦੋਂ ਕਿਰਪਾ ਕਰਦਾ ਉਦੋਂ ਨਾਮ ਹਿਰਦੇ 'ਚ ਵੱਸ ਜਾਂਦਾ, ਫਿਰ ਭਰਮ ਜਿਹੜਾ ਸਰੂਪ ਦਾ ਭਰਮ ਪਿਆ ਹੋਇਆ, ਪੰਜ ਤਰ੍ਹਾਂ ਦਾ ਭਰਮ, ਭੇਦ ਭਰਮ, ਕਰਤੱਤ ਭਰਮ, ਪੁਣ ਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ, ਪੰਚੋ ਭਰਮ ਵਿਕਾਰ, ਇਹ ਪੰਜ ਤਰ੍ਹਾਂ ਦਾ ਜਿਹੜਾ ਭਰਮ ਹੈ ਸਰੂਪ ਦਾ, ਉਹ ਮਿਟ ਜਾਂਦਾ ਨਾਮ ਜਪਣ ਨਾਲ। ਭਉ ਸੱਤ ਤਰ੍ਹਾਂ ਦਾ ਭੈ, ਜਹ ਭੈ, ਪਰਲੋਕ ਭੈ, ਜਨਮ ਵੇਦਨਾ ਜਾਤ, ਅਨਰੱਖਿਆਰ ਗੁਪਤ ਭੈ, ਅਕਸ਼ਮਾਤਰ ਭੈ ਸਾਤ, ਇਹ ਸੱਤ ਤਰ੍ਹਾਂ ਦੇ ਵਿਦਵਾਨਾਂ ਨੇ ਭੈ ਮੰਨੇ ਆ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਜਿਨ੍ਹਾਂ ਨੇ ਮਨ ਵਾਣੀ ਸਰੀਰ ਕਰਕੇ ਸਤਿਗੁਰੂ ਦਾ ਨਾਮ ਜਪਿਆ, ਉਹਨਾਂ ਦਾ ਸਰੂਪ ਦਾ ਭੈ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਤੇ ਤਰ੍ਹਾਂ ਦਾ ਭਾਈ ਜਮਾਂ ਦਾ ਭੈ ਮਿਟ ਜਾਂਦਾ ਹੈ।
ਸਤਿਗੁਰ ਨੂੰ ਜਾਣੈ ਤੇਹੋ ਹੋਵੈ,
ਜੇ ਉਹਦਾ ਕੋਈ ਸਤਿਗੁਰੂ ਨੂੰ ਮੰਨਦਾ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ। ਜੇ ਉਹਦਾ ਕੋਈ ਸਤਿਗੁਰੂ ਨੂੰ ਜਾਣ ਕੇ जैसी जैसी कामना भाई गुरदास जी ने किया ना, जैसे निर्मल दर्पण में ना चित्र काश सकल चरित्र चित्र देख तो दिखा भाई। भाई गुरदास जी कहते शीशे में कोई तस्वीर नहीं है, जिहो जिहा कोई मूंह लेके शीशे के सामने हो जाएगा शीशा ओहो जे चेहरा दिखा देता। अपने को नहीं कुछ बनाऊंगा शीशा। अखीर ते तीन उदाहरण दे के भाई गुरदास साहब जी ने कहा, कहते सतगुरु भी ऐसे ही है, सतगुरु भी मनकामना तीर्थ है। सतगुरु के बाबत भी कहा, भावो ही बिद ते देवा, जिहो जे कोई भावना लेके आउंदा सतगुरु अगे, जैसो जैसो भाव तैसी कामना पुजा भाई। सतगुरु फिर वो जी कामना इच्छा पूरी कर देंदे हन।
सच नाम लिव लागे,
जिहड़ा सतगुरु नूं अकाल पुरख का सरूप जान के पूजदा, गुर परमेश्वर जान के पूजदा। सतगुरु महाराज सच्चे पातशाह जी ने कहा ना, गुर परमेश्वर इको जान। जिहड़ा गुरु नूं परमेश्वर का सरूप जान के पूजदा मनदा वा, उन्होंने सच्चे नाम विच लिव लग जाती है। नाम च जे लिव ना लगी हो ना, महाराज कहिंदे साचे लिवै बैन देह निमाणी, देह निमाणी लिवै वाजो क्या करे बेचारी। नाम विच सतगुरु महाराज नूं जे असीं परमेश्वर करके मन्ना पूजांगे फिर लिव लग जाते है।
नानक नाम मिले वडियाई,
सतगुरु सच्चे पातशाह जी नानक नाम दी मोहर छाप लगाउंदे आ फरमाउंदे आ, नाम द्वारा लोक ते परलोक च वडियाई मिलदी है।
दर सोहन आगै,
इत्थे भी ते हरी दी दरगाह च अगे भी शोभा पाउंदे हन।
पौड़ी
चौथे पातशाह श्री गुरु रामदास जी पौड़ी च बख्शिश करदे हन।
सिखा मन हर प्रीत है, गुर पूजन आवहै,
गुरसिखा ने मन च गुरु दे नाल प्रीति है। श्री गुरबाणी च 15 तरह की प्रीति का जिक्र है, चंद च कोर प्रीत है, लाए तार निहाले, इस तरह दियां 5-15 तरह दियां प्रतीतियां लिखियां। सतगुरु महाराज सच्चे पातशाह जी कहिंदे गुरसिखां दी जिहड़ी प्रीति है, पीर मरीदां पिर हड़ी, वह निभ है नाले, लोक परलोक च निभदी है। सतगुरु परलोक च भी निभाउंदे है, तां ही महाराज ने कहा सी ना वी सिख केस रखे, केस ना कतल करावे। जे मेरा कोई सिख कोई ऐसी गलती कारण नरकां विच चलिया गया तां असीं केसां दी मोहर वेख के उहनूं नरकां विचों कढ लवांगे। पर अज दे समें विच असीं वेखदे हां ये गुरु की सब तो प्यारी मोर केसा नूं ही असीं कतल कराई जा रहे हैं। मैं कहना वेखो भाई तारू सिंह जी का कितें जीवन पढ़ो, कोई वडेरी उम्र का बजुर्ग नहीं सी, उम्र हंडा चुकिया नहीं सी। जो असीं पढ़ते हाँ भाई रतन सिंह भंगो महताब सिंह का पोतरा जी ने प्राचीन पंथ प्रकाश लिखे है, वह लिखता 25 साल का नौजवान है भाई तारू सिंह, 25 साल का नौजवान। गुरसिखां दी भैन भरावां ने मान समेत सेवा कीती, ते हर भगत निरंजनी वर्गियां ने चुगली कीती, जकरिया खां वर्गियां ने गिरफ्तार करके लाहौर दे नखास चौंक दे विच शहीद भाई तारू सिंह जी दी खोपरी उतारी। कोई 20 दिन कोई 21 दिन, पर भाई रतन सिंह भंगू ने प्राचीन पंथ प्रकाश च लिखिया लगातार 22 दिन बिना खोपड़ी तो वह गुरु का अनन सेवक, गुरु का प्यारा सिख शहीद भाई तारू सिंह लगातार चौंकड़ी मार के 22 दिन अखंड जप जी के पाठ करता रहा। केस नहीं कतल होने दिते, खोपड़ी लिहा लो। अज ओह जो सिखां दी तस्वीरां घरां विच लाउणियां चाहीदियां, ते अज जे किते बच्चा पुछे मां आ इहदी खोपड़ी क्यों उतरी होई है, जे मां नूं पता हो वी कौण है इतिहास सुणिया उह फिर ही दसू ना। असीं बच्चियां नूं दोष दिंदे आ, वडेरियां दा वी दोष है, उह वी अपने इतिहास नाल जुड़न, गुरु दी बाणी पढ़न, इतिहास सुणन, ते जे असीं बाणी पढ़ांगे इतिहास सुणांगे तां ही उह बच्चियां नूं अगे जोड़ांगे। आप तो प्यो पींदा शराबा तो चाहता भी मेरा बच्चा बाणी पढ़े। छोटे छोटे बच्चों के मावं केस कतल कर दिनी है। धन सी महाराणी जिंदा वर्गे जेडे किन्ने साल के पुत्र के वियोग रो रो कि अन्नी होई नूं पुत्र का मिलाप होया बंदरगाह ते, ਜਦੋਂ ਪੁੱਤ ਦੇ ਸਿਰ 'ਤੇ ਹੱਥ ਫੇਰਿਆ ਜੂੜਾ ਹੈ ਨਹੀਂ ਅਤੇ ਉੱਥੇ ਕਹਿ ਦਿੱਤਾ, ਕਹਿਣ ਲੱਗੇ ਤੂੰ ਮੇਰਾ ਪੁੱਤਰ ਨਹੀਂ ਹੈ, ਤੂੰ ਮੇਰਾ ਪੁੱਤ ਨਹੀਂ, ਕਿਉਂਕਿ ਮੇਰੇ ਪੁੱਤ ਦੇ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਦੇ ਕੇਸ ਹੋਣੇ ਸੀ, ਜੂੜਾ ਹੋਣਾ ਸੀ। ਅੱਜ ਦੇ ਸਮੇਂ ਇਹ ਜਿਹੜੀ ਕੇਸਾਂ ਦੀ ਬੇਅਦਬੀ ਹੈ ਫੈਸ਼ਨ ਪ੍ਰਸਤੀ ਦੇ ਪਿੱਛੇ, ਗੁਰਸਿੱਖੋ ਕੇਸ ਗੁਰੂ ਦੀ ਮੋਹਰ। ਅੱਜ ਵੀ ਵੇਖੋ ਜੇ ਆਪਾਂ ਵੇਖੀਏ ਤਾਂ ਸਤਿਗੁਰੂ ਜੀ ਤੇ ਤਰੁੱਟਦੇ ਉਹਨੂੰ ਆਪਣਾ ਕਕਾਰ ਕੰਘਾ ਬਖਸ਼ਿਆ, ਪੀਰ ਬੁੱਧੂ ਸਾਹਿਬ ਵਰਗਿਆਂ ਨੂੰ ਸਤਿਗੁਰੂ ਜੀ ਨੇ ਆਪਣੇ ਮੁਰਦਾ ਕੇਸਾਂ ਸਮੇਤ ਕੰਘਾ ਬਖਸ਼ਿਆ। ਸਤਿਗੁਰੂ ਨੂੰ ਸਭ ਤੋਂ ਪਿਆਰੇ ਕੇਸ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ। ਜਿਨ੍ਹਾਂ ਦੇ ਮਨ 'ਚ ਪ੍ਰੀਤੀ ਹੈ ਭਾਵਨਾ ਭਾਈ, ਉਹ ਸਤਿਗੁਰੂ ਮਹਾਰਾਜ ਦੇ ਹੁਕਮ ਮੰਨਦੇ ਹੈ, ਗੁਰੂ ਨੂੰ ਪੂਜਣ ਆਉਂਦੇ ਹਨ।
ਹਰ ਨਾਮ ਵਣਨ ਜਹਿ ਰੰਗ ਸਿਉ, ਲਾਹਾ ਹਰ ਨਾਮ ਲੈ ਜਾਵੇ।
ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਕੇ ਪ੍ਰੇਮ ਦੇ ਨਾਲ ਨਾਮ ਦਾ ਲਾਹਾ ਲੈਂਦੇ ਹੈ, ਉਹ ਨਾਮ ਦਾ ਵਣਜ ਕਰਦੇ ਹੈ, ਆਪਣੇ ਸਵਾਸ ਗੁਰੂ ਰੂਪੀ ਸਾਹੂਕਾਰ ਨੂੰ ਦੇ ਕੇ ਨਾਮ ਖਰੀਦਦੇ ਹੈ। ਨਾਮ ਦਾ ਰੰਗ ਆਨੰਦ, ਨਾਮ ਦਾ ਪ੍ਰੇਮ ਸਤਿਗੁਰੂ ਮਹਾਰਾਜ ਕਹਿੰਦੇ ਪਾ ਲੈਂਦੇ ਹਨ।
ਗੁਰਸਿੱਖਾਂ ਕੇ ਮੁਖ ਉਜਲੇ,
ਉਹਨਾਂ ਗੁਰਸਿੱਖਾਂ ਦੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮੁਖ ਨੇ, ਹਰ ਦਰਗ ਹੈ ਭਾਵ ਹੈ, ਮੁਖ ਲੋਕ 'ਚ ਵੀ ਅਤੇ ਦਰਗਾਹ 'ਚ ਵੀ ਮੂੰਹ ਉਜਲੇ ਨੇ। ਆਪਾਂ ਪੜ੍ਹਦੇ ਹਾਂ ਕਿਵੇਂ ਸੁਚਿਆਰਾਂ ਹੋਈ ਹੈ, ਉਹ ਵਾਹਿਗੁਰੂ ਜੀ ਦਰਗਾਹ 'ਚ ਸੁਚਿਆਰ ਕਿਵੇਂ ਹੋਈਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦਾ ਲੋਕ 'ਚ ਵੀ ਅਤੇ ਪਰਲੋਕ 'ਚ ਵੀ ਮੂੰਹ ਉਜਲਾ। ਉਹਨਾਂ ਨੂੰ ਤਾਂ ਮਹਾਰਾਜ ਕਹਿੰਦੇ ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਨਾਨਕ ਧਰਮ ਐਸੇ ਚਵੇ ਹੈ ਕਿ ਤੌਣ ਭਵਨ ਪਨੀਤ। ਧਰਮ ਰਾਜਾ ਵੀ ਆਦਰ ਨਾਲ ਮਿਲਦਾ ਹੈ।
ਗੁਰ ਸਤਿਗੁਰ ਬੋਹਿਲ ਹਰ ਨਾਮ ਕਾ,
ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦਾ ਭਾਈ ਬੋਹਲ ਖਜ਼ਾਨਾ ਹਨ, ਹਮ ਧਨਵੰਤ ਭਾਗਤ ਸੱਚ ਨਾਹੇ। ਇਹ ਪਿਓ ਦਾਦੇ ਕਾ ਜਿਹੜਾ ਖਜ਼ਾਨਾ ਹੈ, ਨਾਮ ਦਾ ਬੋਹਲ ਸਤਿਗੁਰੂ ਕੋਲ ਅਮੁੱਕ ਹੈ, ਇਹ ਖਾਵੇ ਖਰਚੇ ਰਣ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਇਹ ਮੁੱਕਣ ਵਾਲਾ ਖਜ਼ਾਨਾ ਨਹੀਂ ਹੈ।
ਭਾਗੇ ਸਿੱਖ ਗੁਣ ਸਾਂਝ ਕਰਾਵੇ,
ਵੱਡੇ ਭਾਗਾਂ ਵਾਲੇ ਸਿੱਖ ਜਾਂ ਵੱਡ ਭਾਗੀ ਜਿਨ੍ਹਾਂ 'ਚ ਵੱਡਾ ਭਣਾ ਹੋਮੈ ਭੱਜ ਗਈ ਹੈ, ਉਹ ਸਿੱਖ ਆ ਕੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਗੁਣਾਂ ਦੀ ਸਾਂਝ ਕਰਦੇ ਹਨ।
ਇਹਨਾਂ ਗੁਰਸਿੱਖਾਂ ਕੋ ਵਾਰਿਆ,
ਉਹਨਾਂ ਗੁਰਸਿੱਖਾਂ ਤੋਂ ਮਹਾਰਾਜ ਕਹਿੰਦੇ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ।
ਉਹ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ,
ਜਿਹੜੇ ਬਹਿੰਦਿਆਂ ਉੱਠਦਿਆਂ ਭਾਈ ਵਾਹਿਗੁਰੂ ਦਾ ਨਾਮ ਧਿਆਉਂਦੇ ਆ। ਸਾਨੂੰ ਹੁਕਮ ਵੀ ਇਹੋ ਹੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਅਖੀਰ 'ਤੇ ਕਹਿ ਦਿੱਤਾ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਇਸ ਲਈ ਬੇਨਤੀ ਕਰੀਏ ਸਾਹ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹੇ ਆਰਾਧਾ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਗੁਰਸੰਗਤ ਜੀ ਖਿਮਾ ਕਰ ਦੇਣੀ। ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਦਾ, ਸਮੁੱਚੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਜੀ।
ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਵੱਡ ਭਾਗੀ ਸਿੱਖ ਗੁਣ ਸਾਂਝ ਕਰਾਵੇ, ਤਿਨਾ ਗੁਰਸਿੱਖਾਂ ਕੋ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ